सा भावे। जैसा भावे तैसा कोई हो, जैसा भावे तैसा कोई हो। संत के दुख ना त्रिष्ट को, संत के दुख ना त्रिष्ट को, जैसा भावे जैसा भावे तैसा कोई, जैसा भावे तैसा कोई हो। संत का दुखी बिगड़ रूप हो जा, संत का दुखी बिगड़ रूप हो जा, संत के दुखी को दरगह मिले सजा, संत के दुखी को दरगह मिले सजा। संत का दुखी सदा सहकाइए, संत का दुखी सदा सहकाइए, संत का दुखी ना मरे ना जीवाइए, संत का दुखी ना मरे ना जीवाइए। संत के दुखी की पूजे ना आसा, संत के दुखी की पूजे ना आसा, संत का दुखी उठ चले निराशा, संत का दुखी उठ चले निराशा। संत के दुख ना त्रिष्टे को संत के दुख ना त्रिष्टे को जैसा भवे जैसा भवे तैसा कोई हो जैसा भवे तैसा कोई हो माया किरत नाम मेटे को पया किरत नाम मेटे को नानक जाने सच्चा सच्चा सोए नानक जाने सच्चा सोए जैसा भावे जैसा भावे तैसा कोई जैसा भावे तैसा कोई हो। सब घट तिसके ओह करने हार सब घट तिसके ओह करने सदा सदा तिसको नमस्कार सदा सदा तिसको नमस्कार प्रभु की उस्तत करो दिन रात प्रभु की उस्तत करो दिन रात तिसे धियावो सास गिरास तिसे धियावो सास गिरास सब किछ वरते तिसको किया सब किछ वरते तिसको किया जैसा करे देशा को थिया। जैसा करे तैसा को थिया, अपना खेल आप करने हार, अपना खेल आप करने हार, दूसरे कौन कहे विचार, दूसरे कौन कहे विचार, जिसनु कृपा करे तिस अपने नाम दे, जिसनु कृपा करे तिस अपने नाम दे, वडभागी नानक जन से, बड़भागी नानक जन से, जैसा भावे ऐसा भावे तैसा कोई हो, जैसा भावे तैसा कोई हो, संत का दुख ना त्रिस्त को, संत कह दुख ना त्रिस्त को, जैसा भावे जैसा भावे तैसा कोई हो, जैसा भावे तैसा कोई हो। संत का दुख ना त्रिस्त को, जैसा भाव है जैसा भाव है तैसा कोई हो, कीर्त ना मेटे कोई, कीर्त ना मेटे कोई, नानक जाने साचा सोए, नानक जाने सच्चा सोए, मठ एक माटी एक अनेक भांत कर, मट्टी एक अनेक भांत कर, साजी साजन हारे, ना किछु पोच माटी के भांडे, ना किछु पोच कुम्हारे। माटी एक बर्तन वख वख काढ़ दिते, काहू मैं मोती मुक्ताहल, काहू ब्याद लगाई। इक्के मिट्टी तो वख वख भांडे घड़े, किसे विच मोती जवाहरात लाल जड़ दिते, किसे विच करूपता बदसूरती ब्यादियां लगा दितियां हैं। मत समझना ए दोष बर्तन बनाने वाले दा है। साडा की है अक्सर ए सवाल पैदा होंदे रहिंदे ने, जे उनकी मर्जी नाल ही सब कुछ हुंदा है तां फिर असी दोषी क्यों। इस गल दा जवाब है अष्टपदी जिंदा केंद्री शब्द संत सी, आज इस अष्टपदी दी समाप्ति दा लेसन है। मैं चाहना इन दे विच असी कोई फैसला कर लईए। कुछ गल्लां पहलां सांझियां होईयां भी ने कि निंदा शब्द नूं समझिए की है। सच कहना निंदा नहीं, क्योंकि इस अष्टपदी के कुछ लफजां की वरतों करके भोले भाले लोगों नूं गुमराह किया जाता है। संत एक बाणा बन गया, एक भेख बन गया, तो उनके संबंध में कोई खोज जिहड़ी है वह निंदा बन गई, ऐसा प्रचार हो गया है। तो भोले लोग जिहड़े ने वह जिवें कहावत बनी हुई है, दुध का सड़िया लस्सी नूं भी फूकां मारदा, किते आ मेरे कोलों गलती ना हो जाए। भोले लोग अक्सर हर गुनाह तों बचना चाहते ने, वह भी वाजब, लेकिन गुनाह है की नहीं, ये एक विचार दे मोहताज है। जिहड़ा आपां इस अष्टपदी नूं शुरू होण ते पहले दिन ही कि संत की है ते निंदा की है ते अर्ज कीती सी, संत किसे देह दा भेख दा नाम नहीं। किसे भी देह विच किसे भी कपड़ियां विच जदों संत रूप गुण जिहड़े ने वो टिक जांदे ने, वो मनुख संत है, क्योंकि गुण संत ने। जदों कोई मनुख इनकलाबी हो के चेंज विच आउंदा है, बदलदा है, ता ख्याल करियो उनके अंदर गुण ही बदल, जिन्नी संसार की परिवर्तनशीलता है वह सारी गुणा ते खलोती। कल दा तप्पड़ ते बैठ के पढ़न वाला विद्यार्थी अज दा प्रिंसीपल है। मनुख नहीं बदल गया, उनका रूप नहीं बदल गया, केवल उनके अंदरले गुण बदले ने, गुणा ने उन्हें विद्यार्थी तो प्रिंसीपल बना दिया। ओही मनुख इंजीनियर है, डॉक्टर है, लीडर है, वो सारिया चीज़ा उनके परिवर्तनशील होने की निशानी ने, बदल रहा है। तो बदलता शरीर नहीं, कपड़े नहीं, केवल तो केवल उनके गुण बदलते हैं। हाँ, जदों गुण बदलते ने वो कई बार उन्हां गुणा का प्रतीक हो के अपनी ड्रैस, लेकिन ड्रैस गुण नहीं। मैं एक बार की सी जदों डॉक्टर की डिग्री ले लैंदा वो चिट्टा कोट पा लैंदा, कि चिट्टा कोट अपने आप में डिग्री नहीं, जदों वो ਹਸਪੀਟਲ ਜਾਂਦਾ ਹੈ, ਆਪਣਾ ਚਿੱਟਾ ਕੋਟ ਪਾਇਆ, ਪਰ ਮਤ ਸਮਝਿਓ ਚਿੱਟਾ ਕੋਟ ਕੋਈ ਡਿਗਰੀ ਹੈ। ਜੇ ਡਾਕਟਰ ਬਣੇ ਬਿਨਾਂ, ਉਹ ਗੁਣ ਪ੍ਰਾਪਤ ਕੀਤੇ ਬਿਨਾਂ ਚਿੱਟਾ ਕੋਟ ਪਾ ਕੇ ਫਿਰੇਗਾ ਆਪਣਾ ਡਰੈਸ ਪਾ ਕੇ ਡਾਕਟਰ ਵਾਲੀ ਹੋਸਪਿਟਲ ਵਿੱਚ, ਤਾਂ ਉਹ ਗ੍ਰਿਫਤਾਰ ਵੀ ਹੋ ਸਕਦਾ, ਧੋਖਾਧੜੀ ਦਾ ਕੇਸ ਵੀ ਬਣ ਸਕਦਾ, ਕੋਈ ਕਿਸੇ ਐਕਸ਼ਨ ਲਿਆ ਜਾ ਸਕਦਾ। ਇਸ ਲਈ ਇੱਕ ਗੱਲ ਮੁੱਢਲੇ ਰੂਪ ਵਿੱਚ ਕਿ ਸੰਤ ਵੀ ਕਿਸੇ ਭੇਖ ਦਾ, ਕਿਸੇ ਮਨੁੱਖ ਦੀ ਵੱਖਰੀ ਸ਼ਕਲ ਦਾ ਨਾਂ ਨਹੀਂ ਜੋ ਅਸੀਂ ਮੰਨ ਲਿਆ, ਖਾਸ ਕਰਕੇ ਕਿਉਂਕਿ ਅੰਦਰਲੇ ਗੁਣਾਂ ਨੂੰ ਅਸੀਂ ਪਛਾਣਦੇ ਨਹੀਂ, ਅਸੀਂ ਭੇਖ ਨੂੰ ਵੇਖ ਕੇ ਸੰਤ ਆਖ ਦਿੰਦੇ ਹਾਂ, ਪਹਿਲੀ ਗੱਲ। ਤੇ ਦੂਜਾ ਨਿੰਦਾ ਸ਼ਬਦ ਸੀ ਕਿ ਨਿੰਦਾ ਕਿਸੇ ਦੀ ਪੜਚੋਲ ਵਿੱਚੋਂ ਸੱਚ ਉਹਦੇ ਮੂੰਹ 'ਤੇ ਕਹਿਣਾ, ਜਾਂ ਉਹਦੇ ਸੰਬੰਧੀ ਜੇ ਕੋਈ ਡਾਕੂ ਹੈ ਜਿਹੜਾ ਉਹਨੂੰ ਪਛਾਣਦਾ, ਜੇ ਉਹ ਵੇਖ ਲਵੇ ਕਿ ਕਿਸੇ ਵਿਹੜੇ ਵਿੱਚ, ਕਿਸੇ ਪਿੰਡ ਵਿੱਚ, ਕਿਸੇ ਮੁਹੱਲੇ ਵਿੱਚ ਆ ਗਿਆ, ਅਤੇ ਜਿਹੜਾ ਉਹਨੂੰ ਪਛਾਣਦਾ, ਜੇ ਉਹ ਘਰ ਵਾਲਿਆਂ ਨੂੰ, ਉਸ ਮੁਹੱਲੇਦਾਰਾਂ ਨੂੰ ਸੁਚੇਤ ਕਰਦਾ, ਭਲਿਓ ਰਾਤ ਜਾਗ ਕੇ ਇਕੱਠੇ ਹੋ, ਇੱਥੇ ਖਤਰਾ ਹੈ, ਤਾਂ ਉਹਨੂੰ ਕੋਈ ਨਿੰਦਾ ਆਖਾਂਗੇ? ਮਹਿਲਸ ਕੀਤੀ ਸੀ ਬਾਣੀ ਵਿੱਚੋਂ ਵੀ, ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਜਿਹੜਾ ਸੁਚੇਤ ਕਰਨਾ, ਜਿਹੜਾ ਸੁਚੇਤ ਕਰਨਾ, ਗੱਲ ਸਾਡੇ ਤੇ ਤੇ ਧੋਤੀਆਂ ਤੇਰੇ ਪਾਏ ਨੇ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ ਲੁੱਟੇ ਹੱਥ ਨੇ ਬੱਗ, ਓਏ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ, ਤੇ ਫਿਰ ਹੁਣ ਨਿੰਦਾ ਆਖੋਗੇ ਵੀ ਗੁਰੂ ਨਿੰਦਾ ਕਰ ਰਹੇ ਨੇ? ਜਗਾਉਣਾ, ਚੇਤਨਤਾ ਵਿੱਚ ਲਿਆਉਣਾ, ਸੱਚ ਕਹਿਣਾ, ਨਿੰਦਾ ਨਹੀਂ, ਪੜਚੋਲ ਆਪਣਾ ਇਹ ਆਰੰਭ, ਕਿਉਂਕਿ ਇਸ ਅਸ਼ਟਪਦੀ ਨਾਲ ਮੈਂ ਕੁਛ ਗੱਲਾਂ ਨਾਲ ਨਾਲ ਰੋਜ਼ ਤੁਹਾਡੇ ਨਾਲ ਸਾਂਝੀਆਂ ਕਰਦਾ ਰਿਹਾ ਕਿ ਅਸੀਂ ਇਸ ਗੁੰਮਰਾਹਕੁੰਨ ਪ੍ਰਚਾਰ ਤੋਂ ਬਾਹਰ ਨਿਕਲੀਏ। ਇਸੇ ਤਰ੍ਹਾਂ ਚੱਲਦਿਆਂ ਚੱਲਦਿਆਂ ਅੱਜ ਸਾਡਾ ਇਸ ਅਸ਼ਟਪਦੀ ਦਾ ਆਖਰੀ ਲੈਸਨ ਹੈ, ਆਖਰੀ ਦੀਵਾਨ ਹੈ। ਇਸ ਲਈ ਮੈਂ ਇੱਥੇ ਰੁਕਣਾ ਚਾਹੁੰਦਾ, ਇਹਦੇ ਵਿੱਚ ਬੜੇ ਖੂਬਸੂਰਤ ਫੈਸਲੇ ਨੇ, ਬੜੇ ਖੂਬਸੂਰਤ ਫੈਸਲੇ ਨੇ। ਹੁਣ ਇਸ ਇੱਕ ਲਾਈਨ ਦੇ ਦੁਆਲੇ ਸਾਰੀ ਅਸ਼ਟਪਦੀ ਦੀਆਂ ਭਾਵਨਾਵਾਂ ਦਾ ਫੈਸਲਾ ਹੈ। ਕਹਿੰਦੇ ਨੇ ਜੈਸਾ ਭਾਵ ਹੈ, ਜੈਸਾ ਭਾਵ ਹੈ ਤੈਸਾ ਕੋਈ ਹੋਏ, ਕੋਈ ਚੰਗਾ ਬਣਿਆ ਜਾਂ ਮੰਦਾ ਬਣਿਆ, ਕੋਈ ਸੰਤ ਬਣਿਆ ਜਾਂ ਠੱਗ ਬਣਿਆ, ਸੰਤ ਦੇ ਭੇਖ ਵਿੱਚ ਪਹਿਲਾਂ ਅੰਦਰੋਂ ਬਣਿਆ, ਲਓ ਇੱਕ ਖਿਆਲ ਕਰਿਓ, ਉਹ ਆਪਣੀਆਂ ਭਾਵਨਾਵਾਂ ਵਿੱਚੋਂ ਉਸਦੇ ਜੀਵਨ ਨੇ ਜਨਮ ਲਿਆ, ਪਹਿਲਾਂ ਅੰਦਰੋਂ ਬਣਿਆ, ਅੰਦਰੋਂ ਬਾਹਰ ਆਇਆ ਹੈ। ਠੱਗੀ ਪਹਿਲਾਂ ਮਨ ਵਿੱਚ ਆਉਂਦੀ ਹੈ, ਮੈਂ ਕਿਸੇ ਨੂੰ ਠੱਗਣਾ ਹੈ, ਤਾਂ ਫਿਰ ਠੱਗਣ ਲਈ ਉਹ ਸੋਚਦਾ ਕਿਹੜੀ ਤਰਕੀਬ ਬਣਾਵਾਂ, ਕਿਹੜਾ ਰੂਪ ਬਣਾਵਾਂ, ਕਿਹੜੀ ਸ਼ਕਲ ਬਣਾਵਾਂ, ਕਿਹੜੀ ਬੋਲੀ ਬੋਲਾਂ। ਫਿਰ ਉਹ ਜੇ ਕੱਪੜੇ ਪਾਉਂਦਾ ਕਿ ਮੈਨੂੰ ਕੋਈ ਠੱਗ ਸਮਝ ਨਾ ਲਏ, ਫਿਰ ਉਹ ਜੀ ਸ਼ਬਦਾਵਲੀ ਬਣਾਉਂਦਾ, ਜਾ ਕੇ ਮੈਂ ਆਹ ਗੱਲ ਕਰਾਂਗਾ ਉਹ ਮੇਰੇ ਝੂਠ ਨੂੰ ਪਛਾਣ ਨਹੀਂ ਸਕੇਗਾ। ਪਹਿਲਾਂ ਉਹਦੇ ਆਪਣੇ ਅੰਦਰ ਠੱਗੀ ਆਉਂਦੀ ਹੈ, ਫਿਰ ਉਹ ਠੱਗ ਬਣਦਾ। ਜਿਵੇਂ ਪਹਿਲੇ ਅਰਜ਼ ਕੀਤੀ, ਪਹਿਲਾਂ ਅੰਦਰ ਡਾਕਟਰ ਵਾਲੇ ਗੁਣ ਆਉਂਦੇ ਨੇ, ਫਿਰ ਉਹ ਡਾਕਟਰ ਬਣਦਾ, ਤਾਂ ਉਹਨੂੰ ਡਿਗਰੀ ਮਿਲਦੀ ਹੈ। ਨਹੀਂ ਤਾਂ 20 ਸਾਲ, 30 ਸਾਲ, 50 ਸਾਲ ਪੜ੍ਹੀ ਜਾਏ ਉਹ ਗੁਣ, ਉਹ ਪੜ੍ਹਾਈ ਜਿਹੜੀ ਅੰਦਰ ਨਾ ਲਿਆਵੇ ਤਾਂ ਡਿਗਰੀ ਨਹੀਂ ਮਿਲਣੀ। ਹਰ ਕੁਛ, ਜੋ ਕੁਝ ਵੀ ਮਨੁੱਖ ਬਣਦਾ ਉਹ ਪਹਿਲਾਂ ਉਹਦੇ ਅੰਦਰੋਂ ਜਨਮ ਲੈਂਦਾ, ਚੰਗਾ ਬਣਨ ਲਈ ਵੀ, ਮੰਦਾ ਬਣਨ ਲਈ ਵੀ। ਅਤੇ ਜਿਹੜੀ ਚੀਜ਼ ਅੰਦਰ ਹੈ ਉਹਨੂੰ ਭਾਵਨਾ ਆਖਦੇ ਨੇ, ਸੁਭਾਅ। ਤੇਰੇ ਮਨ ਦੀ ਭਾਵਨਾ ਕੀ ਹੈ, ਤੇਰਾ ਮਨ ਕੀ ਕਹਿੰਦਾ? ਗੁਰੂ ਕਹਿੰਦੇ ਨੇ ਪਹਿਲਾਂ ਅੰਦਰ ਦੀਆਂ ਭਾਵਨਾ ਬਣਦੀਆਂ ਨੇ, ਅਤੇ ਜੇ ਉਹ ਜਿਹੀਆਂ ਭਾਵਨਾ ਹੋਣ ਉਹ ਜਿਹਾ ਮਨੁੱਖ ਬਣਦਾ, ਅਤੇ ਉਹਦੀਆਂ ਭਾਵਨਾਵਾਂ, ਉਹਦਾ ਸੁਭਾਅ ਜਿਹੜਾ ਹੈ ਉਹ ਉਹਦੇ ਲਈ ਕਿਰਤ ਬਣਦਾ, ਕਿਉਂਕਿ ਉਸੇ ਨੇ ਭਾਵਨਾ ਨੇ ਫਿਰ ਕਿਰਤ ਬਣਨਾ, ਜਨਮ ਬਣਨਾ, ਅਤੇ ਉਹ ਕਿਰਤ ਜਿਹੜੀ ਹੈ ਉਹ ਫਿਰ ਬੀਜ ਬਣਦੀ ਹੈ ਉਹਦੇ ਵਿੱਚੋਂ। ਇੱਕ ਵਾਰੀ ਝੂਠ ਆਪਾਂ ਕਿਉਂ ਕਹਿੰਦੇ ਹਾਂ, ਇੱਕ ਵਾਰੀ ਦੇ ਬੋਲੇ ਹੋਏ ਝੂਠ ਨੂੰ ਲੁਕਾਉਣ ਵਾਸਤੇ 100 ਵਾਰ ਝੂਠ ਬੋਲਣਾ ਪੈਂਦਾ, ਕਹਿੰਦੇ ਹਾਂ ਆਮ ਬੋਲੀ ਦੀ ਕਹਾਵਤ ਹੈ, ਕਿਉਂਕਿ ਅਸੀਂ ਬੋਲੀ ਵਿੱਚੋਂ ਲਫ਼ਜ਼ ਲੈਣਾ। ਆਮ ਲੋਕਾਂ ਦਾ ਇਹ ਤਜਰਬਾ ਹੈ, ਜਿਸ ਤਜਰਬੇ ਨੂੰ ਅਸੀਂ ਆਮ ਕਹਾਵਤ ਵਜੋਂ ਵਰਤਦੇ ਹਾਂ ਵੀ ਇੱਕ ਵਾਰ ਝੂਠ ਬੋਲ ਲਓ ਅਤੇ ਉਸ ਇੱਕ ਝੂਠ ਨੂੰ ਛੁਪਾਉਣ ਵਾਸਤੇ 100 ਵਾਰ ਝੂਠ ਬੋਲਣਾ ਪੈਂਦਾ, ਕਿਉਂਕਿ ਉਹ ਜਿਹੜਾ ਝੂਠ ਸੀ ਉਹ ਬੀਜ ਰੂਪ ਬਣ ਕੇ ਵਧੀ ਜਾਂਦਾ, ਬੀਜ ਰੂਪ ਹੋ ਗਿਆ, ਕਿਰਤ ਨੇ ਬੀਜ ਬਣਨਾ, ਕਿਰਤ ਮਿੱਟਣੀ ਨਹੀਂ, ਝੂਠ ਨੇ ਝੂਠ ਹੀ ਰਹਿਣਾ, ਪਾਪ ਨੇ ਪਾਪ ਹੀ ਰਹਿਣਾ, ਉਹ ਕਿਰਤ ਮਿੱਟਣੀ ਨਹੀਂ, ਉਹ ਕਿਰਤ ਹੀ ਬੀਜ ਬਣੇਗੀ। ਅਤੇ ਇਸ ਲਈ ਕਿਰਤ ਦੀ ਬੀਜੇ ਹੋਏ ਬੀਜ ਜਿਹੜੇ ਨੇ ਉਹਦੇ ਸੰਬੰਧੀ ਗੁਰੂ ਆਖ ਰਿਹਾ ਬਾਣੀ ਵਿੱਚ, ਜੈਸਾ ਬੀਜੇ ਸੋ ਲੁਣੇ ਕਰਮਾਂ ਸੰਦੜਾ ਖੇਤ। ਉਹ ਕਿਰਤ ਜਿਹੜੀ ਹੈ ਉਹ ਬੀਜ ਬਣ ਰਹੀ ਹੈ, ਉਹ ਮਿਟਾਈ ਨਹੀਂ ਜਾ ਸਕਦੀ, ਇੱਕ ਵਾਰ ਬੀਜੇਗਾ ਫਿਰ ਬੀਜਦਾ ਹੀ ਚਲਾ ਜਾਵੇਗਾ। ਗੁਰੂ ਕਹਿੰਦੇ ਨੇ ਇਉਂ ਠੱਗ ਅਤੇ ਇਉਂ ਸੰਤ ਪੈਦਾ ਹੋਇਆ, ਜੋ ਕੁਝ ਅੰਦਰ ਸੀ ਉਹ ਬਣਿਆ, ਅਤੇ ਉਹ ਬਣ ਕੇ ਫਿਰ ਜਿਹੜੀ ਉਹਦੀ ਕਿਰਤ ਬਣੀ ਹੈ ਭਾਵਨਾਵਾਂ ਤੋਂ, ਜਿਹੜੀ ਅੰਦਰਲੀਆਂ ਭਾਵਨਾਵਾਂ ਤੋਂ ਜਿਹੜੀ ਕਿਰਤ ਬਣੀ ਹੈ ਉਹ ਬੀਜ ਬਣ ਗਈ ਹੈ, ਹੁਣ ਉਹ ਮਿਟਦੀ ਨਹੀਂ। ਅਗਾਂਹ ਲਗਾਤਾਰ ਮਨੁੱਖ ਦਾ ਸਾਰਾ ਜੀਵਨ ਉਸੇ ਹੀ ਕਿਰਤ ਵਿੱਚ ਬੀਤ ਰਿਹਾ। ਗੁਰੂ ਕਹਿੰਦੇ ਨੇ ਜੈਸਾ ਭਾਵ ਹੈ, ਭਾਵ ਜਿਹੋ ਜੀ ਉਹਦੀਆਂ ਭਾਵਨਾਵਾਂ ਨੇ, ਜਿਹੜਾ ਉਹਦਾ ਸੁਭਾਅ ਹੈ, ਜੋ ਉਸਨੂੰ ਚੰਗਾ ਲੱਗਦਾ ਹੈ, ਜੋ ਉਹਨੂੰ ਪਸੰਦ ਹੈ, ਉਹਦੇ ਵਿੱਚੋਂ ਹੀ ਉਹਦੀ ਕਿਰਤ ਪੈਦਾ ਹੁੰਦੀ ਹੈ।
ਜੈਸਾ ਭਾਵ ਹੈ ਤੈਸਾ ਕੋਈ ਹੋਏ,
ਜੋ ਉਹਦੀ ਅੰਦਰ ਦੀਆਂ ਭਾਵਨਾਵਾਂ ਬਣਦੀਆਂ ਨੇ, ਜੋ ਉਹਨੂੰ ਪਸੰਦ ਹੈ, ਜਿਹੋ ਜੀ ਉਹਦੀ ਪਸੰਦ ਹੈ, ਉਹੋ ਜਿਹਾ ਮਨੁੱਖ ਬਣਦਾ ਹੈ, ਅਤੇ ਫਿਰ ਉਹ ਕਿਰਤ ਵਿੱਚ ਆਉਂਦਾ। ਉਹ ਅੰਦਰਲੀਆਂ ਭਾਵਨਾਵਾਂ ਹੀ ਕਿਰਤ ਵਿੱਚ ਆਉਂਦੀਆਂ ਨੇ, ਜਦੋਂ ਕਿਰਤ ਵਿੱਚ ਆਉਂਦੀਆਂ ਨੇ ਫਿਰ ਉਹ ਬੀਜ ਬਣ ਜਾਂਦਾ, ਫਿਰ ਉਹ ਮਿਟਦਾ ਨਹੀਂ, ਕਿਉਂਕਿ ਬੀਜ ਤਾਂ ਵੱਧਦਾ ਹੀ ਵੱਧਦਾ।
ਪੈ ਹੈ ਕਿਰਤ ਨਾ ਮਿਟੈ ਕੋਈ, ਪੈ ਹੈ ਕਿਰਤ ਨਾ ਮਿਟੈ ਕੋਈ।
ਲਓ ਇੱਥੇ ਹੁਣ ਰੱਬ ਦਾ ਸੰਬੰਧ ਜੁੜ ਗਿਆ। ਕਹਿਣ ਲੱਗੇ ਉਹਦੀਆਂ ਭਾਵਨਾਵਾਂ ਉਹਦੇ ਅੰਦਰਲੇ ਵਿਚਾਰਧਾਰਾ ਅੰਦਰਲੇ ਸੁਭਾਅ ਤੋਂ ਉਹਦੀ ਕਿਰਤ ਬਣੀ, ਅਤੇ ਕਿਰਤ ਬਣ ਗਈ ਬੀਜ। ਪਰ ਕਹਿੰਦੇ ਨੇ ਉਹਦੀ ਕਿਰਤ ਦਾ ਜਿਹੜਾ ਬੀਜ ਸੀ ਉਹ ਹਰ ਕੋਈ ਨਹੀਂ ਜਾਣਦਾ, ਉਹ ਮੇਰਾ ਮਾਲਕ ਜਾਣਦਾ, ਉਹ ਕਿਉਂਕਿ ਅੰਦਰ ਦੇ ਬੀਜ ਪੜਦਾ, ਅੰਦਰ ਦੇ ਸੁਭਾਅ ਨੂੰ ਜਾਣਦਾ। ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਕਹਿਣ ਲੱਗੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿੰਨਾ ਅੰਤਰ ਕਪਟ ਵਿਕਾਰ ਹੈ। ਜਿਨ੍ਹਾਂ ਦੇ ਅੰਦਰ ਕਪਟ ਹੈ, ਸਤਿਗੁਰ ਦੀ ਬਾਣੀ ਦਾ ਸ਼ਬਦ ਪਿਛਲੇ ਦਿਨਾਂ ਵਿੱਚ ਆਇਆ ਸੀ, ਅੰਦਰ ਕਪਟ ਹੈ, ਬਾਹਰੋਂ ਸੰਤ ਕਹਾਏ ਬਾਹਰੋਂ ਸੰਤ ਖਵਾਉਂਦਾ। ਅਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖ ਦਿੱਤੀ, ਕਹਿਣ ਲੱਗੇ ਜਿੰਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ, ਹਰ ਕਰਤਾ ਸਭ ਕੁਛ ਜਾਣਦਾ। ਇੱਥੇ ਵੀ ਇਹੋ ਲਫ਼ਜ਼ ਨੇ, ਪੈ ਕਿਰਤ ਨਾ ਮੇਟੇ ਕੋਏ, ਜੋ ਕੁਝ ਤੇਰੇ ਸੁਭਾਅ ਵਿੱਚੋਂ ਤੇਰੇ ਕਰਮ ਬਣੇ ਨੇ, ਤੇਰੇ ਬੀਜ ਬਣੇ ਨੇ, ਕਰਮਾਂ ਦਾ ਬੀਜ ਕਰਮ ਹੈ, ਜਿਹੜਾ ਕਰਮਾਂ ਦਾ ਬੀਜ ਬਣਿਆ ਉਹਨੇ ਮਿਟਣਾ ਨਹੀਂ। ਹਾਂ ਇਹ ਗੱਲ ਵੱਖਰੀ ਹੈ, ਹਰ ਕੋਈ ਉਸ ਬੀਜ ਨੂੰ ਨਾ ਜਾਣਦਾ ਹੋਵੇ, ਉਹ ਸੱਚਾ ਸੋਏ ਅਕਾਲ ਪੁਰਖ ਜਿਹੜਾ ਹੈ ਉਹ ਜਾਣਦਾ ਹੈ ਤੇਰੇ ਕਰਮਾਂ ਨੂੰ ਅਤੇ ਤੇਰੇ ਸੁਭਾਅ ਨੂੰ।
ਪੈ ਹੈ ਕਿਰਤ ਨਾ ਮੇਟੇ ਕੋਏ, ਨਾਨਕ ਜਾਣੇ ਸੱਚਾ ਸੋਏ।
ਲਓ ਹੁਣ ਜ਼ਰਾ ਇਸ ਪੌੜੀ ਦੇ ਆਰੰਭ ਵਿੱਚ ਚੱਲੀਏ, ਕਿਉਂਕਿ ਅਜੇ ਪਿਛਲੀ ਗੱਲ ਚੱਲ ਰਹੀ ਹੈ ਵੀ ਜਿਹੜੇ ਲੋਕ ਸੰਤ ਰੂਪ ਗੁਣਾਂ ਤੋਂ ਦੇ ਵਿਰੋਧੀ ਨੇ, ਸੰਤ ਕੇ ਨਿੰਦਕ ਤੋਂ ਭਾਵ ਹੈ ਗੁਣਾਂ ਦਾ ਵਿਰੋਧੀ, ਗੁਣਾਂ ਨੂੰ ਨਾ ਮੰਨਣ ਵਾਲਾ, ਭੇਖ ਨੂੰ ਤਾਂ ਗੁਰੂ ਸੰਤ ਆਖ ਹੀ ਨਹੀਂ ਰਿਹਾ, ਜਿਹੜਾ ਗੁਣਾਂ ਨੂੰ ਛੱਡ ਕੇ ਅਵਗੁਣਾਂ ਦਾ ਸਹਾਰਾ ਲੈਣ ਵਾਲਾ ਹੈ, ਗੁਣਾਹਾਂ ਦੇ ਸਹਾਰੇ ਜ਼ਿੰਦਗੀ ਗੁਜ਼ਾਰਨ ਵਾਲਾ ਹੈ, ਐਸਾ ਮਨੁੱਖ ਜਿਹੜਾ ਉਹ ਬੜਾ ਹੀ ਵਿਗੜ ਰੂਪ ਡਰਾਉਣਾ ਰੂਪ ਹੋ ਜਾਂਦਾ ਹੈ। ਬਦਲਵੇਂ ਲਫ਼ਜ਼ ਦੋ ਆਏ ਨੇ ਬਾਣੀ ਵਿੱਚ, ਇੱਕ ਹੈ ਬਿਗੜ, ਇੱਕ ਹੈ ਵਿਗੜ, ਇੱਕ ਹੈ ਵਿਗੜ, ਇੱਕ ਹੈ ਵਿਗੜ। ਵਿਗੜ ਅਨੇਕਾਂ ਥਾਵਾਂ 'ਤੇ ਆਇਆ, ਜਿੱਥੇ ਨਾਲ ਰੂਪ ਲਫਜ਼ ਨੇ ਸੰਤਨ ਕੇ ਸੰਗ ਚੰਦਨ ਕੇ ਸੰਗ ਤਰਵਰ ਬਿਗਰਿਓ ਨਾਲ ਲਫਜ਼ ਰੂਪ ਨੇ ਸੋ ਤਰਵਰ ਚੰਦਨ ਹੋਏ ਨਿਬਰਿਓ ਪਾਰਸ ਕੇ ਸੰਗ ਤਾਂਬਾ ਬਿਗਰਿਓ ਸੋ ਤਾਂਬਾ ਕੰਚਨ ਹੋਏ ਨਿਬਰਿਓ ਅੱਗੇ ਜਾ ਕੇ ਕਹਿਣ ਲੱਗੇ ਸੰਤਨ ਸੰਗ ਕਬੀਰਾ ਬਿਗਰਿਓ ਸੋ ਕਬੀਰ ਉੱਥੇ ਲਫਜ਼ ਬਿਗਰ ਹੈ ਰਾਰੇ ਨਾਲ ਉਹਦਾ ਮਤਲਬ ਹੈ ਉਹਦਾ ਅਰਥ ਹੈ ਬਦਲਣਾ ਚੇਂਜ ਬਿਗੜਦਾ ਲਫਜ਼ ਜਿੱਥੇ ਜਿੱਥੇ ਹੈ ਉੱਥੇ ਹੈ ਚੇਂਜ ਜਾਂ ਕਿਸੇ ਚੀਜ਼ ਦੀ ਅਸਫਲਤਾ ਕਾਜ਼ ਪੂਰਾ ਨਾ ਹੋਣਾ ਕਾਜ਼ ਬਣਦਾ ਬਣਦਾ ਨਾ ਬਣੇ ਦੀ ਸਤਾ ਤੱਕ ਪਹੁੰਚ ਜਾਣਾ ਲੇਕਿਨ ਜਿੱਥੇ ਅੜਾੜੇ ਨਾਲ ਵਿਗੜ ਆਇਆ ਉੱਥੇ ਬਹੁਤਾਤ ਥਾਵਾਂ 'ਤੇ ਰੂਪ ਨਾਲ ਆਇਆ ਪੜ੍ਹ ਕੇ ਵੇਖ ਲਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤੀ ਥਾਵੀਂ ਨਹੀਂ ਵਿਗੜ ਲਫਜ਼ ਜਿਹੜਾ ਅੜਾੜੇ ਨਾਲ ਹੈ ਇਹ ਬਹੁਤੀ ਥਾਵੀਂ ਨਹੀਂ ਚਾਰ ਪੰਜ ਥਾਵਾਂ 'ਤੇ ਉੱਥੇ ਰੂਪ ਨਾਲ ਹੈ ਹੁਣ ਵਿਗੜਾ ਰੂਪ ਰਹਾ ਵਿਕਰਾਲ ਵਿਕਰਾਲ ਕੀ ਹੈ ਡਰਾਉਣਾ ਰੂਪ ਵਿਗੜ ਗਿਆ ਵਿਕਰਾਲ ਹੋ ਗਿਆ ਡਰਾਉਣਾ ਹੋ ਗਿਆ ਜਿੱਥੇ ਵੀ ਵਿਗੜ ਲਫਜ਼ ਆਇਆ ਨਾ ਚਾਰ ਪੰਜ ਥਾਵਾਂ 'ਤੇ ਹੀ ਹੈ ਬਹੁਤੀ ਥਾਂ 'ਤੇ ਨਹੀਂ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਰ ਜਿੱਥੇ ਇਹ ਵਿਗੜ ਅੜਾੜੇ ਨਾਲ ਲਫਜ਼ ਆਇਆ ਨਾ ਉੱਥੇ ਨਾਲ ਬਹੁਤਾ ਥਾਵਾਂ 'ਤੇ ਰੂਪ ਆਇਆ ਇੱਥੇ ਵੀ ਹੋਵੇ
ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਹਉ ਵਿਗੜਾ ਰੂਪ ਰਹਾ ਵਿਕਰਾਲ
ਜਿਹੜਾ ਗੁਣਾਂ ਦਾ ਵਿਰੋਧੀ ਹੈ ਜਿਹੜਾ ਗੁਣਾਂ ਤੋਂ ਨਫ਼ਰਤ ਕਰਦਾ ਹੈ ਅਤੇ ਗੁਨਾਹਾਂ ਨਾਲ ਪਿਆਰ ਕਰਦਾ ਹੈ ਸੰਬੰਧ ਰੱਖਦਾ ਉਹਦਾ ਰੂਪ ਡਰਾਉਣਾ ਹੈ ਕਿਉਂਕਿ ਅਵਗਣਾਂ ਵਿੱਚੋਂ ਪਾਪ ਪੈਦਾ ਹੋਣੇ ਨੇ ਅਵਗਣਾਂ ਵਿੱਚੋਂ ਹੰਕਾਰ ਪੈਦਾ ਹੋਣਾ ਅਵਗਣਾਂ ਵਿੱਚੋਂ ਕਿਸੇ 'ਤੇ ਜ਼ੁਲਮ ਪੈਦਾ ਹੋਣਾ ਅਵਗਣਾਂ ਵਿੱਚੋਂ ਚੋਰੀ ਪੈਦਾ ਹੋਣੀ ਰਾਤ ਦੇ ਅੰਧੇਰੇ ਵਿੱਚ ਚੋਰ ਵੀ ਤਾਂ ਇੱਕ ਮਨੁੱਖ ਹੁੰਦਾ ਇੱਕ ਮਨੁੱਖ ਦਿਸ ਪਏ ਲੋਕ ਚੋਰ ਚੋਰ ਆਖਦੇ ਨੇ ਅਤੇ ਘਰ ਵਿੱਚ ਕੋਈ ਦਿਸ ਪਏ ਚੀਕਾਂ ਮਾਰ ਦਿੰਦੇ ਨੇ ਲੋਕ ਡਰ ਜਾਂਦੇ ਨੇ ਲੋਕ ਨਾਮ ਹੀ ਜਦੋਂ ਕਿਸੇ ਚੀਜ਼ ਦਾ ਨਾਲ ਜੁੜ ਜਾਏ ਉਹ ਰੂਪ ਵਿਗੜ ਜਾਂਦਾ ਹੈ ਰੂਪ ਡਰਾਉਣਾ ਹੋ ਜਾਂਦਾ ਹੈ ਗੁਰੂ ਕਹਿੰਦੇ ਜਿਹੜਾ ਗੁਣਾਂ ਤੋਂ ਨਫ਼ਰਤ ਕਰੇ ਗੁਣਾਂ ਨਾਲ ਸਾਂਝ ਛੱਡ ਦੇਵੇ ਅਵਗੁਣਾਂ ਨਾਲ ਜੀਵਨ ਬਿਤਾਏ ਐਸੇ ਮਨੁੱਖ ਦਾ ਰੂਪ ਵੀ ਜਿਹੜਾ ਹੈ ਉਹ ਡਰਾਉਣਾ ਹੈ ਉਹਨੂੰ ਨੇੜੇ ਨਾ ਹੋ ਕੇ ਦੇਖ ਉਹਦਾ ਰੂਪ ਡਰਾਉਣਾ ਹੈ ਕਿਉਂਕਿ ਰੂਪ ਖੂਬਸੂਰਤ ਬਣਨਾ ਸੀ ਗੁਣਾਂ ਨਾਲ ਗੁਣਾਂ ਇੱਕ ਗੁਣ ਇੱਕ ਸ਼ਿੰਗਾਰ ਸਨ ਇਸ ਲਈ ਗੁਰੂ ਨੇ ਆਖ ਦਿੱਤਾ ਇਹ ਖਿਆਲ ਕਰੀ ਜਿਹੜਾ ਮਨੁੱਖ ਪ੍ਰਭੂ ਦੇ ਗੁਣਾਂ ਨੂੰ ਚੇਤੇ ਨਹੀਂ ਕਰਦਾ ਉਹਦਾ ਰੂਪ ਡਰਾਉਣਾ ਬਾਣੀ ਅੰਦਰ ਇੱਕ ਥਾਂ ਨਹੀਂ ਅਨੇਕਾਂ ਥਾਵਾਂ ਆਖਿਆ ਗਿਆ ਇੱਥੇ ਵੀ ਕਹਿੰਦੇ ਨੇ ਜੈ ਜਿਤ ਮੁੱਖ ਨਾਮ ਨਾ ਉਚਰੈ ਬਿਨ ਨਾਵੇਂ ਰਸ ਖਾਏ ਨਾਨਕ ਏਵੇ ਜਾਣੀਏ ਤਿਤ ਮੁੱਖ ਤੁਕਾਂ ਪਾਏ ਅੱਗੇ ਦੂਜੀ ਥਾਂ 'ਤੇ ਬਾਬਾ ਕਬੀਰ ਜੀ ਨੇ ਵੀ ਆਖਿਆ ਜਿਹੜੀ ਇਸ ਥਾਂ ਤੁਰ ਨਾਮ ਨਹੀਂ ਜਪਿਆ ਜਾਂਦਾ ਤਿੰਨਾ ਮੁੱਖ ਡਰਾਵਣੇ ਜਿੰਨਾ ਵਿਸਾਰਿਓ ਨਾਉਂ ਨਾਉਂ ਕੀ ਹੈ ਗੁਣ ਜਿਹੜਾ ਗੁਣਾਂ ਤੋਂ ਰਹਿਤ ਹੋ ਜਾਂਦਾ ਜਿਹੜਾ ਗੁਣਾਂ ਤੋਂ ਨਫ਼ਰਤ ਕਰਦਾ ਉਹਦਾ ਮੂੰਹ ਵੀ ਡਰਾਉਣਾ ਕਿਉਂਕਿ ਉਹ ਗੁਣ ਛੱਡੇਗਾ ਅਤੇ ਗੁਣਾਂ ਲੱਗੇ ਲਏਗਾ ਅਵਗੁਣ ਛੋੜ ਗੁਣਾਂ ਕੋ ਦਾਵੋ ਕਰ ਅਵਗੁਣ ਪਛਤਾਹੀ ਜੀਓ ਪਰ ਹਾਲਤ ਇਹ ਹੈ ਸਰ ਅਪਸਰ ਕੀ ਸਾਰ ਨਾ ਜਾਣੇ ਫਿਰ ਕੀ ਚ ਬੁਢਾਹੀ ਜੀਓ ਕਿਚੜ ਵਿੱਚ ਡਿੱਗ ਰਿਹਾ ਕਹਿਣ ਲੱਗੇ ਮੂੰਹ ਡਰਾਉਣਾ ਹੋ ਗਿਆ ਇਸ ਲਈ ਕਹਿਣ ਲੱਗੇ ਉਹਦੀ ਸੰਗਤ ਨੇੜੇ ਨਾ ਬੈਠ ਕਿਉਂਕਿ ਡਰਾਉਣਾ ਡਰੇਗਾ ਡਰੇਗਾ ਸੰਤ ਕਾ ਦੁਖੀ ਭਾਵ ਗੁਣਾਂ ਦਾ ਵਿਰੋਧੀ ਜਿਹੜਾ ਹੈ ਉਹ ਵਿਗੜ ਰੂਪ ਹੋ ਜਾਂਦਾ ਹੈ ਡਰਾਉਣਾ ਹੋ ਜਾਂਦਾ ਹੈ ਦਰਗਾਹ ਵਿੱਚ ਵੀ ਪ੍ਰਵਾਨ ਨਹੀਂ ਹੁੰਦਾ ਦਰਗੇ ਮਿਲੇ ਸਜਾ ਹੈ ਉਹ ਸਹਿਕਦਾ ਭਾਵ ਨਾ ਮੁਰਦਿਆਂ ਵਿੱਚ ਹੈ ਨਾ ਜਿਉਂਦਿਆਂ ਵਿੱਚ ਹੈ ਸਹਿਕਣਾ ਉਹਨੂੰ ਕਹਿੰਦੇ ਨੇ ਜਦੋਂ ਮੌਤ ਨੇੜੇ ਹੋਵੇ ਪਰ ਮੌਤ ਆਈ ਵੀ ਨਾ ਹੋਵੇ ਸਹਿਕਣਾ ਦਰਮਿਆਨ ਕੋਈ ਵੀ ਕਾਜ਼ ਜਿਹੜਾ ਜਦੋਂ ਅਧੂਰਾ ਰਹਿ ਜਾਏ ਜੀਵਨ ਅਤੇ ਮੌਤ ਅਧੂਰੀ ਰਹਿ ਜਾਏ ਅਧੂਰੇ ਹਰ ਪਲ ਨੂੰ ਸਹਿਕਣਾ ਆਖਿਆ ਜਾਂਦਾ ਜਿੱਥੇ ਨਾ ਇੱਧਰ ਜੋਗਾ ਨਾ ਉੱਧਰ ਜੋਗਾ संत का दुखी सदा सहकाइए। क्यों? क्योंकि संत का दुखी ना मरे ना जीवाइए, जीवन मिलना सी गुणा करके वो है नहीं। ते कोशिश कर रहे है मैं दुनिया के निगाह अंदर जीवंदा साबित होवां, इसलिए यह जहा मनुख ना जीवंदियां विच है ना मरदियां विच है, ना मरे ना जीवाइए। संत के दुखी की पूजे ना आसा, उनका कोई भी काम सफल नहीं होंदा, आखिर असफलता दे घेरे विच जाके वो जीवन गुजार के उठ जाता है। संत का दुखी उठ चले निराशा, अगे आ गया संत का दुख ना त्रिष्टै कोई, गुणा तो मुनकर होए होए, गुणा तो नफरत करने वाला मनुख जड़ा है वो कदी भी संतुष्ट नहीं होंदा, त्रिष्ट नहीं होंदा, भाव संतुष्ट नहीं होंदा, रजदा नहीं, क्योंकि काम भी अधूरे रह गए, जीवन भी अधूरा रह गया, सदा सहकाइए ते आ गया। कहने लगे जो हर पक्षों जीवन अधूरा रह जाए तो संतुष्ट के संतुष्ट तो उदों ही होंदा ना मनुख जदों काज पूरा हो जाए, जीवन का हर पहलू अधूरा रह जाता है गुणा तो खाली मनुख जिहड़ा है, जिहड़ा गुणा तो नफरत करने वाला मनुख है उनके जीवन का हर पहलू अधूरा रह जाता है, इसलिए संतुष्ट नहीं हो सकता। संत का दुख ना त्रिष्टै कोई। हाँ, अगले पासे फिर एक ख्याल इतों शुरू होया हूँ, क्योंकि वो संत दुखी तो संत निंदक की गल संपूर्ण हो गई, हूँ उनका रिजल्ट दे रहे हैं। कहते ने पर पता जे वो गुणा तो विहूणा किवें होया, क्योंकि उनका सुभाव बन गया है, उनकी भावनावां विच गुण नहीं टिक सके, उन्हें गुणा नाल मिलाप का सुभाव ही नहीं बनाया। गुरु ने बाणी विच एवें नहीं आख्या, कहन लगे लोग अवगुणा की बनना गंठड़ी, गुण ना विहाजे कोई, सुभाव बन गए। अनेक जी मनुख ने जिहड़े किसी चंगी थां ते भी जांदे ने उत्थे जाके भी अवगुण ढूंढदे ने, भला कोई अवगुण मिल जाए तो प्रसन्न होंदे ने, क्योंकि अंदर का सुभाव है। ते गुरु कहन लगे जिहड़ा गुण विहूणा होया है ना, गुणा तो नास्तिक होया है, जिहड़ा गुणा वल्लों मूँह मोड़िया है, जिन्हें गुणाहां नूं अवगुणा नूं अपनाया है, गुरु कहिंदे ने इउं दिसदा है इन्दे अंदर दी भावना ही इहो ही सी, उन्हें इनू इस पासे तोर लिया। जैसा भाव है तैसा कोई होए, पै किरत ना मेटे कोए। हुण ओ जिहड़ा इन्दे अंदर दा सुभाव सी ना, भावनावां सी, ओहो ही इन्दी किरत भाव कर्म बन गईयां ने, ਉਹ ਹੀ ਇਹਦੇ ਕਰਮ ਬਣ ਗਏ ਨੇ। ਜੋ ਕੁਝ ਵੀ ਇਹ ਕਰ ਰਿਹਾ ਗੁਣ ਵਿਹੂਣਾ ਹੋ ਕੇ ਉਸ ਵਿੱਚੋਂ ਪੈਦਾ ਹੋਏ ਹੋਏ ਕਿਰਤ ਨਾਲ ਕਰ ਰਿਹਾ ਹੈ, ਜਿਹੜੀਆਂ ਇਹਦੀਆਂ ਅੰਦਰ ਦੀਆਂ ਭਾਵਨਾ ਨੇ, ਅਤੇ ਉਹ ਕਿਰਤ ਹੀ ਇਹਦਾ ਬੀਜ ਬਣ ਗਈ ਹੈ। ਹੁਣ ਉਹ ਬੀਜ ਮੁੱਕਦਾ ਨਹੀਂ, ਜਿਹੜੇ ਪੁੰਨ ਬੀਜਦੇ ਨੇ ਉਹਨਾਂ ਦਾ ਪੁੰਨ ਫਲਦਾ, ਜਿਹੜੇ ਪਾਪ ਬੀਜਦੇ ਨੇ ਉਹਨਾਂ ਦਾ ਪਾਪ ਫਲਦਾ। ਮੈਂ ਪਹਿਲੇ ਦਿਨ ਦੱਸ ਕੀਤੀ ਸੀ, ਪਾਪ ਅਤੇ ਪੁੰਨ ਦੋਨੋਂ ਬੀਜ ਨੇ, ਜਿਹੜਾ ਬੀਜ ਕੋਲ ਹੈ ਉਹਨੇ ਵੱਧਦਾ ਚਲਾ ਜਾਣਾ, ਪਿਆ ਕਿਰਤ ਨਾ ਮਿਟੈ ਕੋਏ, ਇਸ ਲਈ ਕਿਰਤ ਰੂਪੀ ਬੀਜ ਜਿਹੜਾ ਹੈ ਉਹ ਮਿਟ ਨਹੀਂ ਰਿਹਾ। ਮਨੁੱਖ ਉਹਦੇ ਵਿੱਚ ਹੀ ਆਏ ਦਿਨ ਆਏ ਸਮੇਂ ਜੀਵਨ ਦੇ ਉਸੇ ਵਿੱਚ ਆਪਣਾ ਜੀਵਨ ਬਤੀਤ ਕਰ ਰਿਹਾ। ਹੁਣ ਕਹਿੰਦੇ ਨੇ ਫਰਕ ਸਿਰਫ ਇੰਨਾ ਹੈ ਕਿ ਉਹ ਜਿਹੜਾ ਇਹਦਾ ਕਿਰਤ ਕਰਮ ਹੈ ਨਾ, ਉਹ ਮੇਰਾ ਰੱਬ ਜਾਣਦਾ ਹੈ, ਇਸ ਲਈ ਕੀ ਬਣਾਉਣਾ ਅਤੇ ਕੀ ਨਾਮ ਦੇਣਾ ਉਹਨੂੰ, ਇਹ ਮੇਰੇ ਰੱਬ ਦੇ ਵਸ ਵਿੱਚ ਹੈ। ਲਓ ਫਿਰ ਉੱਧਰ ਆ ਜਾਂਦੇ ਨੇ, ਕਹਿੰਦਾ ਬਣਾਉਂਦਾ ਉਹ ਹੈ, ਨਾਮ ਵੀ ਉਹ ਦਿੰਦਾ, ਡਾਕੂ ਵੀ ਚੋਰ ਵੀ ਸੰਤ ਵੀ, ਪਰ ਉਹ ਜਿਹੜਾ ਇਹਦੇ ਕਿਰਤ ਦਾ ਬੀਜ ਹੈ ਨਾ ਉਹਨੂੰ ਵੇਖਦਾ ਹੈ, ਇਹਦੇ ਅੰਦਰ ਦੀਆਂ ਭਾਵਨਾਵਾਂ ਤੋਂ ਇਹਨੇ ਕਿਰਤ ਕਿਹੜੀ ਕੀਤੀ ਹੈ, ਬੀਜ ਇਹਨੇ ਕੀ ਬਣਾਇਆ, ਮੈਂ ਉਸੇ ਦੇ ਮੁਤਾਬਕ ਹੀ ਇਹਦਾ ਰੂਪ ਦੇਣਾ ਹੈ ਅਤੇ ਉਸੇ ਦੇ ਮੁਤਾਬਕ ਚਿੱਤਰ ਕੇ ਇਹਦਾ ਨਾਮ ਦੇਣਾ। ਕਹਿਣ ਲੱਗੇ ਨਾਨਕ ਜਾਣੇ ਸਾਚਾ ਸੋਏ, ਪ੍ਰਭੂ ਜਾਣਦਾ ਹੈ। ਕਹਿਣ ਲੱਗੇ ਇਸ ਲਈ ਚੰਗੀ ਗੱਲ ਹੈ ਭਲਿਆ, ਉਹਨੇ ਹੁਣ ਤੇਰੀ ਕਿਰਤ ਤੋਂ ਤੈਨੂੰ ਚਿਤਰਨਾ, ਰੂਪਮਾਨ ਕਰਨਾ ਅਤੇ ਤੈਨੂੰ ਨਾਮ ਦੇਣਾ। ਹੱਥ ਉਹਦੇ ਹੈ ਇਸ ਲਈ ਇੱਕ ਗੱਲ ਸਮਝ ਲੈ, ਸਭ ਘਟ ਤਿਸਕੈ ਉਹ ਕਰਨੇ ਹਾਰ, ਸਭ ਘਟ ਤਿਸਕੈ ਉਹ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ। ਉਸ ਮਾਲਕ ਦੇ ਹੱਥ ਵਿੱਚ ਹੈ, ਇਸ ਲਈ ਉਹਦੇ ਅੱਗੇ ਝੁਕ ਜਾ, ਉਹਦੇ ਅੱਗੇ ਸਿਰ ਨਿਵਾ ਦੇ, ਉਹਦੀ ਰਜ਼ਾ ਵਿੱਚ ਆ ਜਾ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਿਰਾਸ। ਉਹ ਭਲਿਆ ਦੇਖ ਲਿਆ ਤੂੰ ਪਿਛਲੀ ਹਾਲਤ ਪੂਰੀ। ਇਸ ਅਸ਼ਤਦੀ ਵਿੱਚ ਗੁਣਾਂ ਦੇ ਵਿਰੋਧੀ ਗੁਣਹੀਨ ਮਨੁੱਖ ਜਿਹੜਾ ਉਹਦੀ ਕੀ ਹਾਲਤ ਹੈ? ਸਾਰੀ ਅਸ਼ਟਪਦੀ ਇਸੇ ਗੱਲ ਦਾ ਸਰੂਪ ਹੈ। ਜੇ ਸਿਰਫ ਅਸੀਂ ਭੁੱਲੇ ਹਾਂ ਤੇ ਉਸ ਸੰਤ ਸ਼ਬਦ ਨੂੰ ਕਿਸੇ ਭੇਖ ਨਾਲ ਜੋੜ ਕੇ ਭੁੱਲੇ ਹਾਂ ਨਾ, ਗੁਣ ਨਾਲ ਜੋੜ ਕੇ ਦੇਖਦੇ ਨਾ ਭੁੱਲਦੇ। ਗੁਰੂ ਕਹਿੰਦੇ ਨੇ ਉਹ ਭਲਿਆ ਗੁਣਾਂ ਤੋਂ ਨਫ਼ਰਤ ਕਰਕੇ ਜੋ ਜੀਵਨ ਦੀ ਹਾਲਤ ਹੋਈ ਉਹ ਤੂੰ ਸਾਰੀ ਅਸ਼ਟਪਦੀ ਵਿੱਚ ਉਸੇ ਦੀ ਤਸਵੀਰ ਹੈ। ਸੰਤ ਕਾ ਨਿੰਦਕ ਮਾਂ ਤਾਈ, ਸੰਤ ਕਾ ਨਿੰਦਕ ਖਿੰਟਿਕ ਨ ਪਾਈ, ਸੰਤ ਕਾ ਨਿੰਦਕ ਮਾਂ ਤਿਆਰਾ, ਸੰਤ ਕਾ ਨਿੰਦਕ ਪਰ, ਇਹ ਸਾਰੀ ਉਸੇ ਦੀ ਤਕਹਾਣੀ ਹੈ, ਪਰ ਗੁਣਾਂ ਦਾ ਦੇਖਦਾ ਨਹੀਂ, ਗੁਣਾਂ ਦਾ ਵਿਰੋਧੀ। ਇੱਥੇ ਆ ਕੇ ਕਹਿਣ ਲੱਗੇ ਜਦ ਤੈਨੂੰ ਪਤਾ ਲੱਗ ਗਿਆ ਗੁਣਾਂ ਦਾ ਵਿਰੋਧ, ਗੁਣਾਂ ਤੋਂ ਨਫ਼ਰਤ ਕਰਕੇ ਅਵਗੁਣਾਂ ਗੁਣਾਹਾਂ ਨਾਲ ਜੁੜਨ ਵਾਲੇ ਮਨੁੱਖ ਦੀ ਸਾਰੀ ਇਹ ਕਹਾਣੀ ਹੈ ਅਸ਼ਟਪਦੀ ਵਿੱਚ। ਅਤੇ ਉਹ ਗੁਣ ਅਵਗੁਣ ਜਿਹੜਾ ਮੇਰਾ ਤੇਰੇ ਦਿਲ ਦੀਆਂ ਭਾਵਨਾਵਾਂ ਦਾ, ਉਹ ਮੇਰਾ ਮਾਲਕ ਜਾਣਦਾ, ਉਸੇ ਨੇ ਤੈਨੂੰ ਰੂਪਮਾਨ ਕਰਨਾ ਅਤੇ ਉਹਨੇ ਤੈਨੂੰ ਨਾਮ ਦੇਣਾ। ਇਸ ਲਈ ਚੰਗੀ ਗੱਲ ਇਹ ਹੈ ਉਹਦੇ ਅੱਗੇ ਝੁੱਕ ਜਾ, ਤੇਰੇ ਵਿੱਚ ਕੋਈ ਚੇਂਜ ਆਵੇ। ਕਹਿਣ ਲੱਗੇ
ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੈ ਧਿਆਵੋ ਸਾਸ ਗਿਰਾਸ।
ਜਦੋਂ ਤੁਸੀਂ ਸਾਸ ਗਿਰਾਸ ਉਹਦੇ ਨੂੰ ਉਹਨੂੰ ਧਿਆਓਗੇ, ਉਹਦੇ ਚ ਨਾਲ ਜੁੜੋਗੇ, ਤਾਂ ਵਿਸ਼ਵਾਸ ਕਰੋ ਉਹ ਗੁਣ ਜਿਹੜਾ ਹੈ ਨਾ ਉਹਨੂੰ ਸਾਸ ਗਿਰਾਸ ਧਿਆਨ ਦਾ, ਇਹੋ ਹੀ ਸੰਤ ਬਣ ਜਾਏਗਾ। ਸੰਤ ਦੇ ਗੁਣ ਦਾ ਜ਼ਿਕਰ ਕੀਤਾ ਨਾ ਗੁਰਬਾਣੀ ਅੰਦਰ, ਜਿੰਨਾ ਸਾਸ ਗਿਰਾਸ ਨਾ ਵਿਸਰੈ, ਉੱਥੇ ਵੀ ਸਾਸ ਗਿਰਾਸ ਲਫ਼ਜ਼ ਹੈ, ਇਹਦਾ ਮਤਲਬ ਗੁਣ ਹੈ। ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨਮੰਤ, ਧਨ ਸੇ ਸਹੀ ਨਾਨਕਾ ਪੂਰਨ ਸਹੀ ਸੰਤ, ਇਹਦਾ ਮਤਲਬ ਸੰਤ ਦੀ ਪਰਿਭਾਸ਼ਾ ਫਿਰ ਇਸ ਗੁਣ 'ਤੇ ਖੜੀ ਹੈ। ਅਤੇ ਕਹਿਣ ਲੱਗੇ ਇਸ ਲਈ ਚੰਗੀ ਗੱਲ ਹੈ ਤੂੰ ਸਾਸ ਗਿਰਾਸ 'ਤੇ ਆਉਣ ਵਾਲਾ ਗੁਣ ਲੈ ਲੈ।
ਤਿਸੇ ਧਿਆਵੋ ਸਾਸ ਗਿਰਾਸ, ਸਭ ਕਿਛ ਵਰਤੇ ਤਿਸਕਾ ਕੀਆ।
ਫਿਰ ਆਖਰ ਫੈਸਲਾ ਉਹਦੇ ਹੱਥ ਵਿੱਚ ਹੈ,
ਸਭ ਕਿਛ ਵਰਤੇ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ।
ਜਿਸ ਤਰ੍ਹਾਂ ਦਾ ਉਹਨੇ ਰੂਪ ਬਣਾ ਦਿੱਤਾ ਉਹਨੇ ਬਣਨਾ, ਲੇਕਿਨ ਬਣਾਉਣਾ ਉਹਨੇ ਤੇਰੀ ਉਸ ਕਿਰਤ ਦੇ ਬੀਜ ਤੋਂ ਹੈ, ਇਸ ਲਈ ਉਹਦੇ ਸਾਹਮਣੇ ਚੁੱਕ, ਤੇਰਾ ਕਿਰਤ ਦਾ ਬੀਜ ਬਦਲ ਜਾਏ। ਜਿੱਥੇ ਤੂੰ ਅਵਗੁਣਾਂ ਨਾਲ ਅੱਗੇ ਪਿਆਰ ਕਰਦਾ ਸੀ, ਹੁਣ ਸਾਸ ਗਿਰਾਸ ਧਿਆਵੋ ਉਸੇ ਨੂੰ, ਬਸ ਤਿਸੇ ਧਿਆਵੋ ਸਾਸ ਗਿਰਾਸ ਦੇ ਗੁਣ ਨਾਲ ਜੁੜ ਜਾ, ਤਾਂ ਕਿ ਤੇਰੀ ਕਿਰਤ ਬਦਲ ਜਾਏ, ਤੇਰਾ ਜ਼ਰੀਆ ਰੂਪਮਾਨ ਹੋਣ ਦਾ ਬਦਲ ਜਾਏ। ਕਹਿਣ ਲੱਗੇ
ਸਭ ਕਿਛੁ ਵਰਤੇ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ, ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ।
ਇਹ ਸਾਰੀ ਸਿਰਜਣਾ ਖੇਲ ਉਹਦਾ ਹੈ, ਅਤੇ ਸਿਰਜਣਾ ਵਿੱਚ ਉਸੇ ਹੀ ਮਿੱਟੀ, ਉਸੇ ਹੀ ਹਵਾ, ਉਸੇ ਹੀ ਪੰਜਾਂ ਤੱਤਾਂ ਦੀ, ਜਦੋਂ ਉਹ ਕੋਈ ਪੁਤਲਾ ਬਣਾਉਂਦਾ ਅਤੇ ਉਹਦੇ ਅੰਦਰ ਦਾ ਰੂਪ ਉਹਦੇ ਉਸ ਬੀਜ ਦੇ ਮੁਤਾਬਕ ਧਰ ਦਿੰਦਾ ਅਤੇ ਉਹਦਾ ਨਾਮ ਰੱਖ ਦਿੰਦਾ, ਭਾਵੇਂ ਕੋਈ ਡਾਕਟਰ ਰੱਖ ਦੇਵੇ, ਭਾਵੇਂ ਇੰਜੀਨੀਅਰ, ਭਾਵੇਂ ਠੱਗ ਰੱਖ ਦੇਵੇ, ਭਾਵੇਂ ਸੰਤ ਰੱਖ ਦੇਵੇ, ਪਰ ਉਹ ਗੁਣਾਂ 'ਤੇ ਅਧਾਰਿਤ ਹੈ, ਅੰਦਰਲੇ ਬੀਜ 'ਤੇ ਅਧਾਰਿਤ ਹੈ। ਉਹਨੂੰ ਕੋਈ ਆਪਣੀ ਰਾਏ ਦੇ ਕੇ ਨਹੀਂ ਆਖ ਸਕਦਾ ਕਿ ਇਹਦੇ ਗੁਣ ਇਹੋ ਜਿਹੇ ਨੇ, ਪਰ ਤੂੰ ਹੇ ਪ੍ਰਭੂ ਇਹਦਾ ਨਾਂ ਆ ਰੱਖ ਦੇ। ਕਦੀ ਐਸਾ ਨਹੀਂ ਹੋਇਆ। अपना खेल आप करने हा, दूसर कौन कहे विचार। कोई दूजा अपने विचार उस सिरजनहार ते नहीं ठोस सकता, क्योंकि पै किरत ना मेटे कोई, वो किसी का लिहाज नहीं करता। हुण आखरी तुक अंदर असी एक गल होर लभनी ते बाणी विच्चों उसका फैसला लेना है। जिसनू कृपा करे, जिसनू कृपा करे तिस अपने नाम दे। किरत नू वेख के, क्योंकि वह वेखदा नाम कित्थे टिकदा। मैं एक बार की गुरु नानक की साखी के मुताबिक भी भाई साहब भाई गुरदास ने अपनी रचना तो यह गल आखी ना, कहन लगे बाबा पैदा सचखंड नौनिद नाम गरीबी पाई, उत्थे नाम दे नाल गरीबी पहला मंगी निम्रता। तो निम्रता एक गुण है, अवगुण तो है नहीं, निम्रता एक गुण है। तो कहन लगे जदों तू प्रभु दे चरणा नाल जुड़ेगा, गुणा नाल जुड़ेगा, तेरे अंदर निम्रता आएगी, पहला गुण आएगा। मैं सिखी दी निशानी दी दे शब्द पढ़दिया भी यह अर्ज की थी, सब तो पहला पानी का गुण है निम्रता, पैदा होंदे नीवे पासे तुरना। गुणा का सब तो वड्डा गुण है निम्रता। तो गुरु कहिंदे ने जदों तू निम्रता दे गुण विच आवेगा मेरा रब वेखेगा, गुणा दे नाल जुड़िया है पहला गुण, इंदे कोल निम्रता आ गया है, फिर ओ तेरे विच बाकी गुण रूपी नाम टिका देवेगा। जिसनू कृपा करे तिस अपन नाम दे। एक लफज ते आपां होर खलोना है, ओ है लफज वडभागी। बड़ भागी नानक जन से तो भाव ओ वड्डे पाक वाले ने। लो इत्थे मैं रुकिया, सानू अज एक बड़ा वड्डा फैसला मिलिया बाणी विच्चों। वो फैसला यह है कि संसार अंदर गुणा ते आधारित संत है, पेख ते आधारित, डेरिया ते आधारित, किसी नाम ते आधारित, किसी संपर्दा या वक वक किस्म दिया अपनिया अपनिया बनाईया हुई संपर्दावां ते आधारित नहीं। तो मैं एक वर्ज की सी अज असी उत्थे आधारित समझने, आप कहने केड़े डेरे दा संत है, जे कोई बेखतारी मिल भी जाए असी उन्हें जानना चाहिए। कभी आखिया होर कोई लफज आखी दे केड़े डेरे दा संत है जी, या केड़ी संपर्दा दा संत है, ये लफज वरती दे, क्योंकि अपनी जानकारी उनकी इत्थे खड़ी है, जां किसी संपर्दा दा होवे जां किसी डेरे दा होवे, उन जिन्ने वड्डे डेरे दा होवेगा उन्ना ही वड्डा संत, जिन्नी वड्डी पुरानी संपर्दा दा होवेगा उन्ना ही वड्डा संत। इसे लई अज दा नवा पैदा होने वाला हर संत डेरे वड्डे कर रहा है, या अपना नाम किसी ना किसी पुरानी संपर्दा दे नाल भावें उन्हें वह देखी भी ना हो उन्दे नाल जोड़दा, क्योंकि असी उनकी परिभाषा डेरे की या संपर्दा करके जानने। पर गुरु ने एक गल बड़ी खूबसूरत आखी, कहन लगे साध भी हैं गुणा करके, संत भी हैं, गुरमुख भी हैं, भगत भी हैं, जेड़े संसार का उधार संसार दे अंदर परिवर्तन लियाउंदे ने, गुणा ते आधारित हो सकते ने। ये गल वक्री है, मजूसी विच साहब भाई गुरदास जी ने भी यह गल आखी, कहन लगे थम्मे कोई ना साध बिन, ते नाल कहन लगे साध ना दिसे जग विच कोआ, नहीं हैगे। पर गुणा ते आधारित ये नाम हैं, गुणा ते आधारित ने साध भी, संत भी, भगत भी, गुरमुख भी। हुण केड़ी अजीब गल है, श्री गुरु ग्रंथ साहब की बाणी अंदर एक शब्द है, मैं तुहानूं सांझा करना चाहना। इस शब्द की आखिरी तुक का जिहड़ा फैसला है ना, वह उनके विचों साढ़े सामने स्पष्ट हो जाता है। गुरु कहिंदे ने साध संत भगत गुरमुख हैं, या हो सकते हैं गुणा ते आधारित, ਉੱਪਰ ਭਰਿਆ ਜਿਹੜਾ ਗੁਰੂ ਦਾ ਸਿੱਖ ਹੈ ਉਹਨੂੰ ਕਿਸੇ ਸਾਧ ਸੰਤ ਭਗਤ ਗੁਰਮੁਖ ਦੀ ਲੋੜ ਨਹੀਂ, ਉਹ ਕਿਉਂਕਿ ਸਿੱਧਾ ਗੁਰੂ ਨਾਲ ਜੁੜਿਆ ਹੋਇਆ ਹੈ। ਲਓ ਇਹ ਫੈਸਲਾ ਬਣ ਜਾਂਦਾ ਜੀ, ਉਹਨੂੰ ਕਿਸੇ ਦੀ ਲੋੜ ਨਹੀਂ, ਉਹ ਕਿਸੇ ਸਾਧ ਦੇ ਡੇਰੇ ਨਾ ਜਾਵੇ, ਕਿਸੇ ਸੰਤ ਦੇ ਦਾ ਖੁਸ਼ਾਮਦ ਨਾ ਕਰੇ ਕਿ ਖੋਰੇ ਮੈਨੂੰ ਇੱਥੋਂ ਕੁਝ ਮਿਲੇ। ਜੇ ਕਰਦਾ ਤਾਂ ਇਹਦਾ ਮਤਲਬ ਵੱਡੀ ਥਾਂ ਦੀ ਬੇਅਦਬੀ ਕਰਦਾ ਹੈ। ਬਾਦਸ਼ਾਹ ਦਾ ਪੁੱਤਰ ਹੋਵੇ ਅਤੇ ਵਜ਼ੀਰਾਂ ਦੇ ਦਰਬਾਰੇ ਦਰਵਾਜ਼ੇ ਕੁਛ ਵਜ਼ੀਰ ਆਪਣੀ ਥਾਂ 'ਤੇ ਠੀਕ ਨੇ, ਉਹਦੇ ਕੋਲ ਵੀ ਕੁਝ ਅਥਾਰਟੀ ਹੈ, ਪਰ ਬਾਦਸ਼ਾਹ ਦਾ ਪੁੱਤਰ ਜਿਹੜਾ ਉਹ ਵਜ਼ੀਰ ਦੇ ਦਰ 'ਤੇ ਜਾ ਕੇ ਕੁਛ ਮੰਗਦਾ ਚੰਗਾ ਨਹੀਂ ਲੱਗਦਾ, ਫਰਕ ਹੈ ਨਾ। ਭਾਵੇਂ ਵਜ਼ੀਰ ਵੀ ਆਪਣੀ ਥਾਵੇਂ ਇੱਕ ਅਥਾਰਟੀ ਹੈ, ਪਰ ਬਾਦਸ਼ਾਹ ਦਾ ਪੁੱਤਰ ਹੋ ਕੇ ਜੇ ਵਜ਼ੀਰ ਕੋਲੋਂ ਜਾ ਕੇ ਕੁਝ ਮੰਗਦਾ ਤਾਂ ਚੰਗਾ ਨਹੀਂ ਲੱਗਦਾ। ਹੁਣ ਇੱਥੇ ਰੁਕਣਾ ਹੈ। ਗੁਰੂ ਕਹਿੰਦੇ ਨੇ ਸਾਧ ਸੰਤ ਗੁਰਮੁਖ ਭਗਤ ਹਨ, ਹੋ ਜਾਣ, ਪੈਦਾ ਹੋ ਜਾਣ, ਪਰ ਭਲਿਆ ਜੇ ਤੂੰ ਗੁਰੂ ਦਾ ਸਿੱਖ ਹੈ ਤਾਂ ਤੂੰ ਕਿਸੇ ਐਸੇ ਦਰ 'ਤੇ ਜਾ ਕੇ ਚੁੱਕਦਾ ਚੰਗਾ ਨਹੀਂ ਲੱਗਦਾ, ਕਿ ਗੁਰੂ ਕਿਉਂਕਿ ਸਭ ਤੋਂ ਵੱਡਾ ਹੈ। ਲਓ ਇਸ ਗੱਲ ਦਾ ਫੈਸਲਾ ਗੁਰਬਾਣੀ ਦੇ ਸ਼ਬਦ ਨੇ ਕਰ ਦਿੱਤਾ, ਮੈਂ ਨਹੀਂ ਕਰਦਾ। ਸਤਿਗੁਰੂ ਕਹਿੰਦੇ ਨੇ ਧੰਨ ਧੰਨ ਭਾਗ ਤਿਨਾ ਭਗਤ ਜਣਾ, ਕਿਉਂਕਿ ਵੱਡ ਭਾਗੀ ਨਾਨਕ ਜਨ ਸੇ ਦਾ ਲਫਜ਼ ਆਇਆ, ਵੱਡੇ ਭਾਗਾਂ ਵਾਲਾ। ਅਤੇ ਗੁਰੂ ਨੇ ਬਾਣੀ ਅੰਦਰ ਬਕਾਇਦਾ ਇਹਨਾਂ ਸਾਰਿਆਂ ਦਾ ਨਾਮ ਲੈ ਦਿੱਤਾ, ਕਹਿਣ ਲੱਗੇ ਧੰਨ ਧੰਨ ਭਾਗ ਤਿਨਾ ਭਗਤ ਜਣਾ, ਜੋ ਹਰ ਨਾਮਾ ਹਰ ਮੁਖ ਕਹਤੇ ਆ। ਕਹਿਣ ਲੱਗੇ ਭਗਤ ਜਨਾਂ ਦੇ ਭਾਗ ਵੱਡੇ ਨੇ, ਵੱਡੇ ਨੇ, ਕਿਉਂਕਿ ਉਹ ਹਰੀ ਦਾ ਨਾਮ ਆਪਣੇ ਮੁਖੋਂ ਕਹਿੰਦੇ ਨੇ। ਜੋ ਹਰ ਹਰ ਨਾਮ ਹਰ ਮੁਖ ਕਹਤੇ ਆ, ਧੰਨ ਧੰਨ ਭਾਗ ਤਿਨਾ ਸੰਤ ਜਣਾ। ਇੱਥੇ ਵੀ ਸੰਤ ਆ ਗਿਆ, ਕਹਿੰਦੇ ਨੇ ਵੱਡੇ ਭਾਗਾਂ ਵਾਲੇ ਨੇ ਉਹ ਸੰਤ ਜਨ, ਜੋ ਹਰੀ ਦਾ ਪ੍ਰਭੂ ਦਾ ਜਸ ਕੰਨਾਂ ਨਾਲ ਸੁਣਦੇ ਨੇ। ਧੰਨ ਧੰਨ ਭਾਗ ਤਿਨਾ ਸੰਤ ਜਾਣਾ, ਜੋ ਹਰ ਜਸ ਸਰਵਨੀ ਸੁਣਦੇ ਆ। ਧੰਨ ਧੰਨ ਭਾਗ ਤਿਨਾ ਸਾਧ ਜਾਣਾ, ਕਹਿਣ ਲੱਗੇ ਸਾਧ ਦੇ ਵੀ ਵੱਡੇ ਭਾਗ ਨੇ। ਦੇਖੋ ਨਾਮ ਸਾਰੇ ਆ ਰਹੇ ਨੇ ਜਿਹੜੇ ਸਾਡੇ ਸਾਹਮਣੇ ਰੁਕਾਵਟਾਂ ਬਣੀ ਖਲੋਤੇ ਨੇ, ਔਰ ਫੈਸਲਾ ਇਸ ਸ਼ਬਦ ਵਿੱਚ। ਜੇ ਗੁਰੂ ਦਾ ਸਿੱਖ ਵੀ ਇਹ ਫੈਸਲਾ ਨਾ ਮੰਨੇ ਤਾਂ ਫਿਰ ਦਰ ਦਰ ਭਟਕਦਾ ਫਿਰੇ, ਤਾਂ ਫਿਰ ਇਹੋ ਹੀ ਹੈ ਵੀ ਬਾਦਸ਼ਾਹ ਦਾ ਪੁੱਤਰ ਹੋ ਕੇ ਵਜ਼ੀਰ ਦੇ ਦਰਵਾਜ਼ੇ ਦਾ ਮੰਗਤਾ ਬਣਿਆ ਫਿਰੇ। ਕਹਿਣ ਲੱਗੇ ਧੰਨ ਧੰਨ ਭਾਗ ਤਿਨਾ ਸਾਧ ਜਣਾ, ਹਰ ਕੀਰਤਨ ਗਾਏ ਗੁਣੀ ਜਨ ਬਣਤੇ ਆ। ਧੰਨ ਧੰਨ ਭਾਗ ਤਿਨਾ ਗੁਰਮੁਖਾਂ, ਜੋ ਗੁਰ ਸਿੱਖ ਲੈ ਮਨ ਜਿਨ ਤੇ ਆ।
ਸਾਰਿਆਂ ਦਾ ਨਾਮ ਲੈ ਦਿੱਤਾ, ਕਹਿਣ ਲੱਗੇ ਆਪਣੀ ਥਾਵੇਂ ਸਾਰੇ ਚੰਗੇ ਨੇ ਜੇ ਬਣ ਜਾਣ ਤਾਂ, ਜੇ ਗੁਣਾਂ 'ਤੇ ਆਧਾਰਿਤ ਹੋਣ ਤਾਂ ਚੰਗੇ ਨੇ, ਪਰ ਭਲਿਆ ਤੂੰ ਗੁਰਸਿੱਖ ਹੈ, ਤੂੰ ਗੁਰੂ ਨਾਲ ਜੁੜਿਆ ਹੋਇਆ, ਤੂੰ ਇਹਨਾਂ ਦੇ ਦਰ ਦਾ ਮੰਗਤਾ ਨਹੀਂ ਬਣਨਾ। ਜੇ ਮੰਗਤਾ ਬਣੇਗਾ ਤਾਂ ਬਾਦਸ਼ਾਹ ਦਾ ਪੁੱਤਰ ਵਜ਼ੀਰ ਦੇ ਦਰਵਾਜ਼ੇ 'ਤੇ ਖਲੋਤਾ ਹੋਵੇਗਾ। ਔਰ ਇਹ ਫੈਸਲਾ ਬਾਣੀ ਦੀ ਇਸ ਸ਼ਬਦ ਦੀ ਆਖਰੀ ਲਾਈਨ ਵਿੱਚ ਹੈ, ਜਿੱਥੇ ਸਾਰਿਆਂ ਦੇ ਲਈ ਆਖਿਆ ਨੇ ਨਾ ਧੰਨ ਧੰਨ ਭਾਗ ਤਿਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁੱਖ ਕਹਿਤੇ ਆ। ਧੰਨ ਧੰਨ ਭਾਗ ਤਿਨਾ ਸੰਤ ਜਨਾ, ਜੋ ਹਰ ਜਸ ਸਰਵਣੀ ਸੁਣਤੇ ਆ। ਧੰਨ ਧੰਨ ਭਾਗ ਤਿਨਾ ਸਾਧ ਜਨਾ, ਜੋ ਹਰ ਕੀਰਤਨ ਗਾਏ ਗੁਣੀ ਜਨ ਬਣਤੇ ਆ। ਧੰਨ ਧੰਨ ਭਾਗ ਤਿਨਾ ਗੁਰਮੁਖਾਂ, ਜੋ ਗੁਰਸਿੱਖ ਲੈ ਮਨ ਜਿਣਤੇ ਆ। ਕਹਿਣ ਲੱਗੇ ਇਹਨਾਂ ਸਾਰਿਆਂ ਦੇ ਭਾਗ ਧੰਨ ਨੇ, ਪਰ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਹੁਣ ਇਹ ਮੈਂ ਗੱਲ ਆਖੀਏ, ਗੁਰੂ ਪਿਆਖਦਾ ਹੈ, ਫੈਸਲਾ ਪੈ ਦਿੰਦਾ ਹੈ। ਕਹਿਣ ਲੱਗੇ ਉਹਨਾਂ ਦੇ ਭਾਗ ਧੰਨ ਨੇ, ਪਰ ਤੇਰੇ ਤਾਂ ਸਭ ਤੋਂ ਵੱਡੇ ਭਾਗ ਨੇ, ਉਹਨਾਂ ਨਾਲੋਂ ਤੇਰੇ ਭਾਗ ਵੱਡੇ ਨੇ, ਭਾਵ ਤੂੰ ਵੱਡੀਆਂ ਸ਼ਕਤੀਆਂ ਦਾ ਮਾਲਕ ਹੈ, ਤੂੰ ਬਾਦਸ਼ਾਹ ਦਾ ਪੁੱਤਰ ਹੈ। ਅਤੇ ਜੇ ਕੋਈ ਵੱਡੇ ਭਾਗਾਂ ਵਾਲਾ ਦਰਮਿਆਨ ਵਿੱਚ ਖਲੋਤੇ ਹੋਏ ਕਿਸੇ ਥੱਲੇ ਦੀ ਸਤਾ ਵਾਲੇ ਭਾਗ ਦੇ ਚਰਨਾਂ ਵਿੱਚ ਜਾ ਕੇ ਨਮਸਕਾਰਾਂ ਕਰਦਾ ਅਤੇ ਉੱਥੇ ਡੇਰੇ 'ਤੇ ਜਾ ਕੇ ਸੇਵਾਵਾਂ ਕਰਕੇ ਆਪਣੇ ਵੱਡੇ ਭਾਗ ਸਮਝਦਾ, ਫਿਰ ਭੁਲੇਖੇ ਵਿੱਚ ਹੈ। ਫੈਸਲਾ ਬਾਣੀ ਦਾ, ਗੁਰੂ ਕਹਿੰਦੇ ਨੇ ਉਹ ਭਲਿਆ ਤੇਰੇ ਤਾਂ ਸਭ ਤੋਂ ਵੱਡੇ ਭਾਗ ਨੇ, ਕਿਉਂਕਿ ਤੂੰ ਗੁਰੂ ਚਰਨਾਂ ਨਾਲ ਜੁੜਿਆ ਹੋਇਆ।
ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤੇ ਆ। ਜਿਹੜਾ ਸਿੱਖ ਗੁਰੂ ਚਰਨਾਂ ਨਾਲ ਜੁੜ ਗਿਆ, ਗੁਰੂ ਦੇ ਚਰਨਾਂ ਵਿੱਚ ਪੈ ਗਿਆ ਭਾਵ ਉਹਦੇ ਨਾਲ ਜੁੜ ਗਿਆ, ਉਹਦੇ ਤਾਂ ਇਸ ਸਾਧ ਨਾਲੋਂ, ਸੰਤ ਨਾਲੋਂ, ਗੁਰਮੁਖ ਨਾਲੋਂ, ਭਗਤ ਨਾਲੋਂ ਵੀ ਵੱਡੇ ਭਾਗ ਹੋ ਗਏ, ਸਭ ਤੋਂ ਵੱਡੇ ਭਾਗ। ਅਤੇ ਫਿਰ ਭਲਿਓ ਜੇ ਆਪਾਂ ਸੱਚਮੁੱਚ ਗੁਰੂ ਦੇ ਸਿੱਖ ਅਖਵਾਉਣ ਵਾਲੇ ਹਾਂ, ਗੁਰੂ ਦੇ ਚਰਨਾਂ 'ਤੇ ਨਮਸਕਾਰ ਕਰਨੇ, ਸਾਨੂੰ ਕਿਸੇ ਹੋਰ ਦਰ ਦੀ ਲੋੜ ਹੈ? ਭਾਵੇਂ ਚੰਗੇ ਹੋਣ, ਸਾਨੂੰ ਕੀ, ਸਾਡੇ ਕੋਲ ਗੁਰੂ ਹੈ ਜਿਹੜਾ ਉਦੋਂ ਵੀ ਵੱਡੇ ਭਾਗ ਲਈ ਬੈਠਾ ਹੈ। ਇਸ ਲਈ ਸਿੱਖ ਨੂੰ ਕਿਸੇ ਹੋਰ ਦਰ 'ਤੇ ਝੁਕਣ ਦੀ ਲੋੜ ਨਹੀਂ, ਇਹ ਫੈਸਲਾ ਬਾਣੀ ਦਾ ਹੈ। ਸਤਿਗੁਰੂ ਕਹਿੰਦੇ ਨੇ ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ, ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤਿਆ। ਜਿਸ ਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਵੱਡ ਭਾਗੀ ਨਾਨਕ ਜਨ ਸੇ, ਵੱਡ ਭਾਗੀ ਨਾਨਕ ਜਨ ਸੇ। ਜੈਸਾ ਭਾਵੇ ਤੈਸਾ ਕੋਈ ਹੋਏ, ਜੈਸਾ ਭਾਵੇ ਤੈਸਾ ਕੋਈ ਹੋਏ, ਜੈਸਾ ਭਾਵੇ ਤੈਸਾ ਕੋਈ ਸਾਰੀ ਇਸ਼ਟਪਦੀ ਦਾ ਸਾਨੂੰ ਵਿਚਾਰ ਵਿੱਚ ਜੁੜ ਕੇ ਫੈਸਲਾ ਜ਼ਰੂਰੀ ਸੀ, ਕਿਉਂਕਿ ਇਸੇ ਹੀ ਇਸ਼ਟਪਦੀ ਨੂੰ ਵਰਤ ਕੇ ਕੌਮ ਨੂੰ, ਮਨੁੱਖਤਾ ਨੂੰ, ਸਿੱਖੀ ਨੂੰ ਗੁੰਮਰਾਹ ਕਰਕੇ ਉਹ ਪੇਖਧਾਰੀ ਲੋਕ, ਡੇਰਿਆਂ ਵਾਲੇ ਅਤੇ ਸੰਪਰਦਾਵਾਂ ਵੱਲ ਦੇ ਅਖਵਾਉਣ ਵਾਲੇ ਲੋਕ ਆਪਣੇ ਨਾਲ ਜੁੜਦੇ ਨੇ, ਗੁਰੂ ਦੇ ਅਤੇ ਸਿੱਖ ਦੇ ਦਰਮਿਆਨ ਵਿੱਚ ਇੱਕ ਦੀਵਾਰ ਬਣ ਖਲੋਤੇ ਹੋਏ। ਅਤੇ ਗੁਰੂ ਆਖਦਾ ਭਲਿਆ ਮੇਰਾ ਫੈਸਲਾ ਸੁਣ ਲਾਇਆ, ਜੇ ਚੰਗੇ ਵੀ ਹੋਣ, ਗੁਣਾਂ ਵਾਲੇ ਵੀ ਹੋਣ, ਤਦ ਵੀ ਤੇਰੇ ਕੋਲ ਗੁਰੂ ਹੈ ਜਿਹਦੇ ਨਾਲ ਜੁੜਨ ਕਰਕੇ ਉਹਨਾਂ ਦੇ ਵੱਡੇ ਭਾਗ ਨੇ, ਪਰ ਤੇਰੇ ਸਭ ਤੋਂ ਵੱਡੇ ਭਾਗ ਨੇ, ਤੂੰ ਬਾਦਸ਼ਾਹ ਦਾ ਪੁੱਤਰ ਹੈ। ਇਸ ਲਈ ਸਿੱਖ ਨੂੰ ਕਿਸੇ ਦਰ ਦਾ ਮੰਗਤਾ ਬਣਨ ਦੀ ਲੋੜ ਨਹੀਂ, ਕਿਉਂਕਿ ਗੁਰੂ ਵਾਲਾ ਹੈ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਪਰ ਮੈਂ ਕੀ ਦੇਖਣਾ, ਵੱਡੇ ਭਾਗਾਂ ਵਾਲਾ ਗੁਰੂ ਕਾ ਸਿੱਖ ਅਖਵਾਉਣ ਵਾਲਾ ਜਦੋਂ ਕੋਈ ਛੋਟੇ ਭਾਗ ਵਾਲਾ ਆ ਜਾਂਦਾ ਨਾ, ਉਹਦੇ ਅੱਗੇ ਮੱਥੇ ਪਿਆ ਟੇਕਦਾ, ਨਮਸਕਾਰ ਹਮੇ ਕਰਦਾ, ਇਹ ਨਹੀਂ ਉਦੋਂ ਸਮਝਦਾ ਕਿ ਮੇਰੇ ਗੁਰੂ ਨੇ ਤਾਂ ਮੈਨੂੰ ਆਖਿਆ ਸੀ ਤੂੰ ਵੱਡੇ ਭਾਗਾਂ ਵਾਲਾ ਹੈ, ਸੰਤ ਨੂੰ ਆਖਿਆ ਸੀ ਕਿ ਉਹ ਧਨ ਧਨ ਭਾਗ ਹੈ, ਸਾਧ ਨੂੰ ਆਖਿਆ ਸੀ ਧਨ ਧਨ ਭਾਗ ਹੈ, ਅਤੇ ਮੈਨੂੰ ਆਖਿਆ ਸੀ ਭਲਿਆ ਸਭ ਤੋਂ ਵੱਡੇ ਭਾਗ ਗੁਰ ਸਿੱਖਾਂਗੇ, ਸਾਰਿਆਂ ਨਾਲੋਂ ਵੱਡੇ ਭਾਗ ਤੇਰੇ ਨੇ। ਸੋ ਇਸ ਲਈ ਸਾਨੂੰ ਇਸ ਵਿਸ਼ਵਾਸ ਵਿੱਚ ਪ੍ਰਭੂ ਨਾਲ, ਗੁਰੂ ਨਾਲ ਜੁੜਨਾ ਜ਼ਰੂਰੀ ਹੈ ਕਿ ਸਿੱਖ ਦਰ ਦਰ ਨਾ ਭਟਕੇ। ਇਸ ਸਾਰੀ ਅਸ਼ਟਪਦੀ ਦਾ ਐਂਡ ਜਿਹੜਾ ਹੈ, ਫੈਸਲਾ ਜਿਹੜਾ ਹੈ, ਇਹਨਾਂ ਲਫਜ਼ਾਂ ਵਿੱਚ ਹੈ ਕਿ ਸਭ ਤੋਂ ਵੱਡੇ ਭਾਗ ਗੁਰ ਸਿੱਖਾਂਗੇ, ਵੱਡ ਭਾਗੀ ਨਾਨਕ ਜਨ ਸੇ, ਸਭ ਤੋਂ ਵੱਡੇ ਭਾਗ ਗੁਰ ਸਿੱਖਾਂਗੇ ਜੋ ਗੁਰ ਚਰਨੀ ਸਿੱਖ ਪੜਦੇ ਆ। ਸੋ ਗੁਰੂ ਬਖਸ਼ਿਸ਼ ਕਰੇ ਸਾਡੇ ਵੱਡੇ ਭਾਗ ਸਭ ਤੋਂ ਵੱਡੇ ਭਾਗ ਬਣੇ ਰਹਿਣ, ਅਸੀਂ ਗੁਰੂ ਨਾਲ ਜੁੜੇ ਰਹੀਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।